ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮਿੰਨ ਪੇਸ਼ੀ ਖਿਦਮਤ ਏ ਸਬਕ ਨੰਬਰ 45 ਜਿਹਦਾ ਉਨਵਾਨ ਏ ਕਜ਼ਾਤ ਤੇ ਰੂਦ ਤੇ ਕਜ਼ਾਤ ਤੇ ਰੂਦ ਦੀ ਕਿਤਾਬ ਵਿੱਚੋਂ ਬਿਆਨ ਏ। ਅੱਜ ਆਪਣੇ ਪ੍ਰੋਗਰਾਮ ਦੇ ਆਖਰੀ ਅੱਧੇ ਹਿੱਸੇ ਵਿੱਚ ਅਸੀਂ ਤੁਹਾਨੂੰ ਕਿਤਾਬ ਮੁਕੱਦਸ ਵਿੱਚ ਪਾਈ ਜਾਣ ਵਾਲੀ ਇੱਕ ਪ੍ਰੇਮ ਕਹਾਣੀ ਮੁਕਤਸਰ ਤੌਰ ਤੇ ਸੁਣਾਵਾਂਗੇ। ਇਸ ਲਈ ਪ੍ਰੋਗਰਾਮ ਵਿੱਚ ਸ਼ਾਮਿਲ ਰਹਿਣਾ ਤੇ ਇਹਨੂੰ ਮਿਸ ਨਾ ਕਰਨਾ। ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਵੇਖਿਆ ਕਿ ਯਸ਼ੂਆ ਬਨੀ ਇਸਰਾਇਲ ਦੀ ਕਿਆਦਤ ਕਰਦਿਆਂ ਹੋਇਆਂ ਉਹਨਾਂ ਨੂੰ ਮੁਲਕੇ ਕਨਾਨ ਤੱਕ ਲੈ ਗਿਆ। ਅਸੀਂ ਵੇਖਾਂਗੇ ਕਿ ਖੁਦਾ ਬਨੀ ਇਸਰਾਇਲ ਦੇ ਦੁਸ਼ਮਣਾਂ ਨੂੰ ਉੱਥੋਂ ਕੱਢਦਾ ਹੈ ਤੇ ਉਹਨਾਂ ਨੂੰ ਮੁਲਕੇ ਕਨਾਨ ਵਿੱਚ ਦਾਖਲ ਕਰਨ ਤੇ ਵਸਾਉਣ ਵਾਸਤੇ ਖੁਦ ਉਹਨਾਂ ਦੇ ਅੱਗੇ ਅੱਗੇ ਚਲਾਇਆ, ਕਿਉਂਕਿ ਖੁਦਾ ਨੇ ਮੁੱਦ ਤੋਂ ਪਹਿਲੇ ਉਹਨਾਂ ਦੇ ਬਾਪ ਦਾਦਾ ਇਬਰਾਹਿਮ ਦੇ ਨਾਲ ਐਸਾ ਹੀ ਕਰਨ ਦਾ ਵਾਅਦਾ ਕੀਤਾ ਸੀ। ਅੱਜ ਅਸੀਂ ਯਸ਼ੂਆ ਦੀ ਕਿਤਾਬ ਤੋਂ ਬਾਅਦ ਆਉਣ ਵਾਲੀਆਂ ਦੋ ਕਿਤਾਬਾਂ ਵੇਖਾਂਗੇ। ਇਹ ਕਿਤਾਬਾਂ ਕਜ਼ਾਦ ਤੇ ਰੂਦ ਦੀਆਂ ਕਿਤਾਬਾਂ ਨੇ। ਇਹ ਕਿਤਾਬਾਂ ਸਾਨੂੰ ਦੱਸਦੀਆਂ ਨੇ ਕਿ ਯਸ਼ੂਆ ਨਬੀ ਤੇ ਦਾਊਦ ਨਬੀ ਦੇ ਦਰਮਿਆਨੀ ਜ਼ਮਾਨੇ ਵਿੱਚ ਕੀ ਵਾਕਿਆਤ ਰੂਨਮਾ ਹੋਏ। ਕਜ਼ਾਦ ਦੀ ਕਿਤਾਬ ਸ਼ੁਰੂ ਕਰਨ ਤੋਂ ਪਹਿਲੇ ਯਸ਼ੂਆ ਨੇ ਫੋਤ ਹੋਣ ਤੋਂ ਪੇਸ਼ਤਰ ਹੀ ਬਨੀ ਇਸਰਾਇਲ ਨੂੰ ਜੋ ਪੈਗਾਮ ਦਿੱਤਾ ਇਹਨੂੰ ਵੇਖਾਂਗੇ। ਯਸ਼ੂਆ ਦੀ ਕਿਤਾਬ ਦੇ ਆਖਰੀ ਬਾਅ ਵਿੱਚ ਅਸੀਂ ਵੇਖਦੇ ਹਾਂ ਕਿ ਹਜ਼ਰਤ ਯਸ਼ੂਆ ਨੇ ਬਨੀ ਇਸਰਾਇਲ ਦੇ ਸਰਦਾਰਾਂ ਤੇ ਬਜ਼ੁਰਗਾਂ ਨੂੰ ਇਕੱਠਾ ਕੀਤਾ ਤੇ ਉਹਨਾਂ ਦੇ ਦਿਲਾਂ ਨੂੰ ਖੁਦਾ ਦੀ ਮੁਹੱਬਤ ਤੇ ਫਰਮਾ ਬਰਦਾਰੀ ਤੇ ਉਸਦੇ ਖਾਸ ਅਹਿਸਾਸ ਨੂੰ ਯਾਦ ਰੱਖਣ ਵਾਸਤੇ ਗਰਮਾਇਆ ਤੇ ਉਹਨਾਂ ਦੀ ਹਿੰਮਤ ਬੰਧਾਈ ਤੇ ਹੌਸਲਾ ਦਿਲਾਇਆ ਕਿ ਵੇਖੋ ਉਹੀ ਸਾਡਾ ਖੁਦਾਵੰਦ ਏ ਜਿਹਨੇ ਸਾਨੂੰ ਮਿਸਰ ਦੀ ਗੁਲਾਮੀ ਤੋਂ ਰਿਹਾਈ ਦਿਲਾਈ ਤੇ ਉਹ ਖੂਬਸੂਰਤ ਤੇ ਸਰਸਬਜ਼ੋ ਸ਼ਾਦਾਬ ਸਰਜ਼ਮੀਨ ਅਦਾ ਕੀਤੀ ਜਿੱਥੇ ਅਸੀਂ ਵਸਨੇ ਹਾਂ। ਯਸ਼ੂਆ ਨੇ ਆਪਣੇ ਆਖਰੀ ਪੈਗਾਮ ਵਿੱਚ ਉਹਨਾਂ ਨੂੰ ਆਖਿਆ, ਜੇ ਖੁਦਾਵੰਦ ਦੀ ਪ੍ਰਸਤਿਸ਼ ਤੁਹਾਨੂੰ ਬੁਰੀ ਮਾਲੂਮ ਹੁੰਦੀ ਏ ਤੇ ਅੱਜ ਹੀ ਤੁਸੀਂ ਉਹਦੀ ਪ੍ਰਸਤਿਸ਼ ਕਰੋਗੇ, ਚੁਣ ਲਓ ਖਾ ਉਹੀ ਦੇਵਤਾ ਹੋਣ ਜਿਨ੍ਹਾਂ ਦੀ ਪ੍ਰਸਤਿਸ਼ ਤੁਹਾਡੇ ਬਾਪ ਦਾਦਾ ਵੱਡੇ ਦਰਿਆ ਦੇ ਉਸ ਪਾਰ ਕਰਦੇ ਸਨ, ਜਾਂ ਅਮੂਰੀਆਂ ਦੇ ਦੇਵਤਾ ਹੋਣ ਜਿਨ੍ਹਾਂ ਦੇ ਮੁਲਕ ਵਿੱਚ ਤੁਸੀਂ ਵਸੇ ਹੋ। ਹੁਣ ਰਹੀ ਮੇਰੇ ਤੇ ਮੇਰੇ ਘਰਾਣੇ ਦੀ ਗੱਲ, ਸੋ ਅਸੀਂ ਤੇ ਖੁਦਾਵੰਦ ਦੀ ਪ੍ਰਸਤਿਸ਼ ਕਰਾਂਗੇ। ਉਦੋਂ ਲੋਕਾਂ ਨੇ ਜਵਾਬ ਦਿੱਤਾ ਕਿ ਅਸੀਂ ਵੀ ਖੁਦਾਵੰਦ ਦੀ ਪ੍ਰਸਤਿਸ਼ ਕਰਾਂਗੇ ਕਿਉਂਕਿ ਉਹੀ ਸਾਡਾ ਖੁਦਾ ਏ। ਯਸ਼ੂਆ ਬਾਬ 24 ਤੇ ਆਇਤ ਨੰਬਰ 15 ਤੋਂ 18 ਤੱਕ। ਅਸੀਂ ਹੁਣ ਵੇਖਾਂਗੇ ਕਿ ਵਾਕਈ ਕੀ ਮਾਜਰਾ ਪੇਸ਼ ਆਇਆ। ਕਜ਼ਾਦ ਦੇ ਦੂਸਰੇ ਬਾਬ ਵਿੱਚ ਖੁਦਾਵੰਦ ਫਰਮਾਉਂਦਾ ਹੈ ਤੇ ਉਹ ਲੋਕ ਖੁਦਾਵੰਦ ਦੀ ਪ੍ਰਸਤਿਸ਼ ਯਸ਼ੂਆ ਦੇ ਜਿੰਦੇ ਜੀ ਤੇ ਉਹਨਾਂ ਬਜ਼ੁਰਗਾਂ ਦੇ ਜਿੰਦੇ ਜੀ ਕਰਦੇ ਰਹੇ ਜੋ ਯਸ਼ੂਆ ਦੇ ਬਾਅਦ ਜ਼ਿੰਦਾ ਰਹੇ ਤੇ ਜਿਨ੍ਹਾਂ ਨੇ ਖੁਦਾਵੰਦ ਦੇ ਸਾਰੇ ਵੱਡੇ ਕੰਮ ਜੋ ਉਹਨੇ ਇਸਰਾਇਲ ਦੇ ਵਾਸਤੇ ਕੀਤੇ ਸਨ ਵੇਖੇ ਸਨ। ਤੇ ਨੂਨ ਦਾ ਬੇਟਾ ਯਸ਼ੂਆ ਖੁਦਾਵੰਦ ਦਾ ਬੰਦਾ 110 ਸਾਲਾਂ ਤੱਕ ਜ਼ਿੰਦਾ ਰਿਹਾ ਤੇ ਉਸ ਤੋਂ ਬਾਅਦ ਰਹਿਲਤ ਕਰ ਗਿਆ ਤੇ ਉਹਨਾਂ ਨੇ ਉਹਦੀ ਮਿਰਾਸ ਦੀ ਹੱਦ ਤੇ ਤਮੰਨਤ ਹਰਸ ਵਿੱਚ ਇਫਰਾਹਿਮ ਦੇ ਕੋਹਿਸਤਾਨੀ ਮੁਲਕ ਵਿੱਚ ਜੋ ਕੋਹੇ ਜਹਾਜ਼ ਦੇ ਸ਼ਮਾਲ ਵਾਲੇ ਉਹਨੂੰ ਦਫ਼ਨ ਕੀਤਾ ਤੇ ਉਹ ਸਾਰੀ ਪੁਸ਼ਤ ਵੀ ਆਪਣੇ ਬਾਪ ਦਾਦਾ ਦੇ ਨਾਲ ਜਾ ਮਿਲੀ ਤੇ ਉਹਨਾਂ ਤੋਂ ਬਾਅਦ ਇੱਕ ਹੋਰ ਪੁਸ਼ਤ ਪੈਦਾ ਹੋਈ ਜੋ ਨਾ ਖੁਦਾਵੰਦ ਨੂੰ ਤੇ ਨਾ ਉਹਦੇ ਕੰਮ ਨੂੰ ਜੋ ਉਹਨੇ ਇਸਰਾਇਲ ਵਾਸਤੇ ਕੀਤੇ ਜਾਣਦੀ ਸੀ। ਤੇ ਬਨੀ ਇਸਰਾਇਲ ਨੇ ਖੁਦਾਵੰਦ ਦੇ ਅੱਗੇ ਬਦੀ ਕੀਤੀ ਤੇ ਬਾਲੀਮ ਦੀ ਪ੍ਰਸਤਿਸ਼ ਕਰਨ ਲੱਗੇ ਤੇ ਉਹਨਾਂ ਨੇ ਖੁਦਾਵੰਦ ਆਪਣੇ ਬਾਪ ਦਾਦਾ ਦੇ ਖੁਦਾ ਨੂੰ ਜੋ ਉਹਨਾਂ ਨੂੰ ਮੁਲਕੇ ਮਿਸਰ ਵਿੱਚੋਂ ਕੱਢ ਲਿਆ ਸੀ ਛੱਡ ਦਿੱਤਾ ਤੇ ਦੂਜੇ ਮਾਬੂਦਾਂ ਨੂੰ ਜੋ ਉਹਨਾਂ ਦੇ ਚੁਗਿਰਦ ਕੌਮਾਂ ਦੇ ਦੇਵਤਾਵਾਂ ਵਿੱਚੋਂ ਸਨ ਪੈਰਵੀ ਕਰਨ ਤੇ ਉਹਨਾਂ ਨੂੰ ਸਜਦਾ ਕਰਨ ਲੱਗੇ ਤੇ ਖੁਦਾਵੰਦ ਨੂੰ ਗੁੱਸਾ ਦਿਲਾਇਆ ਤੇ ਉਹ ਖੁਦਾਵੰਦ ਨੂੰ ਛੱਡ ਕੇ ਬਾਲ ਤੇ ਅਸਤਾਰਾਤ ਦੀ ਪ੍ਰਸਤਿਸ਼ ਕਰਨ ਲੱਗੇ। ਇਸ ਤਰ੍ਹਾਂ ਬਨੀ ਇਸਰਾਇਲ ਖੁਦਾਵੰਦ ਆਪਣੇ ਖੁਦਾ ਨੂੰ ਭੁੱਲ ਬੈਠੇ ਤੇ ਉਹਨਾਂ ਨੇ ਸਰਕਸ਼ੀ ਕੀਤੀ ਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਦੀਆਂ ਕੌਮਾਂ ਦੇ ਮਜ਼ਹਬ ਵਿੱਚ ਦਿਲਚਸਪੀ ਲਿੱਤੀ ਤੇ ਉਹਨਾਂ ਦੀ ਪੈਰਵੀ ਕਰਨ ਲੱਗੇ। ਉਹ ਲੋਕ ਨਾ ਤੇ ਖੁਦਾ ਤੋਂ ਵਾਕਫ ਸਨ ਤੇ ਨਾ ਹੀ ਉਹਨਾਂ ਦੇ ਕੋਲ ਖੁਦਾ ਦਾ ਕਲਾਮ ਸੀ। ਉਹ ਬਾਲ ਦੀ ਪੂਜਾ ਕਰਦੇ ਸਨ। ਬਾਲ ਇੱਕ ਦੇਵਤਾ ਸੀ ਜਿਹਨੂੰ ਕਨਾਨੀ ਆਪਣਾ ਖੁਦਾ ਮੰਨਦੇ ਸਨ। ਉਹ ਆਪਣੇ ਕੋਲ ਬਾਲ ਦੀਆਂ ਮੂਰਤੀਆਂ ਬਣਾ ਕੇ ਰੱਖਦੇ ਤੇ ਉਹਨਾਂ ਦੀ ਪੂਜਾ ਤੇ ਪ੍ਰਸਤਿਸ਼ ਕਰਦੇ ਸਨ। ਜਿਹੜੀਆਂ ਕੌਮਾਂ ਬਾਲ ਦੀਆਂ ਪੂਜਾ ਕਰਦੀਆਂ ਸਨ ਉਹਨਾਂ ਦਾ ਖਿਆਲ ਸੀ ਕਿ ਉਹ ਖੁਦਾ ਦੀ ਪ੍ਰਸਤਿਸ਼ ਕਰਦੀਆਂ ਨੇ। ਦਰਅਸਲ ਉਹ ਕੌਮਾਂ ਆਪਣੀਆਂ ਖਾਹਿਸ਼ਾਂ ਤੇ ਆਪਣੀਆਂ ਚਾਹਤਾਂ ਦੀ ਤੇ ਸ਼ੈਤਾਨ ਦੀ ਪੂਜਾ ਕਰਦੀਆਂ ਸਨ। ਉਹ ਇਸ ਹਕੀਕਤ ਤੋਂ ਬੇਖਬਰ ਸਨ ਕਿਉਂਕਿ ਸ਼ੈਤਾਨ ਨੇ ਉਹਨਾਂ ਨੂੰ ਫਰੇਬ ਦੇ ਕੇ ਉਹਨਾਂ ਦੀ ਮੱਤ ਮਾਰ ਦਿੱਤੀ ਸੀ। ਇਸ ਤਰ੍ਹਾਂ ਅਕਸਰ ਇਸਰਾਈਲੀ ਵੀ ਸ਼ੈਤਾਨ ਦੇ ਫਰੇਬ ਵਿੱਚ ਆ ਕੇ ਆਪਣੇ ਜ਼ਿੰਦਾ ਖੁਦਾ ਤੋਂ ਮੂੰਹ ਮੋੜ ਬੈਠੇ ਸਨ ਤੇ ਆਪਣੇ ਆਲੇ ਦੁਆਲੇ ਦੀਆਂ ਕੌਮਾਂ ਦੀ ਤਰ੍ਹਾਂ ਬਾਲ ਦੇਵਤਾ ਦੇ ਪੁਜਾਰੀ ਬਣ ਬੈਠੇ ਸਨ। ਇਸ ਤਰ੍ਹਾਂ ਸਾਨੂੰ ਪਤਾ ਚੱਲਦਾ ਕਿ ਬੜੇ ਸਾਰੇ ਇਸਰਾਈਲੀ ਖੁਦਾ ਨੂੰ ਛੱਡ ਗਏ ਤੇ ਉਹਨਾਂ ਨੇ ਸ਼ਰੀਅਤ ਦੀ ਰਾਹ ਤੋਂ ਤੇ ਖਤਾ ਦੀ ਕੁਰਬਾਨੀ ਦੇ ਤਰੀਕੇ ਤੋਂ ਜੋ ਖੁਦਾ ਨੇ ਉਹਨਾਂ ਨੂੰ ਬਖਸ਼ਿਆ ਸੀ ਮੂੰਹ ਮੋੜ ਲਿੱਤਾ। ਉਹਨਾਂ ਨੇ ਖੁਦਾ ਦੀ ਸੱਚੀ ਰਾਹ ਅਪਣਾਉਣ ਦੀ ਬਜਾਏ ਝੂਠ ਦੀ ਰਾਹ ਅਪਣਾਈ, ਯਾਨੀ ਕਿ ਬਾਲ ਦੇ ਮਜ਼ਹਬ ਦੀ ਰਾਹ। ਖੁਦਾ ਨੇ ਕੋਹੇ ਸੀਨਾ ਤੇ ਜਿਹੜੇ 10 ਹੁਕਮ ਫਰਮਾਏ ਉਹਨਾਂ ਵਿੱਚੋਂ ਪਹਿਲਾ ਹੁਕਮ ਇੰਜ ਕਹਿੰਦਾ ਹੈ, ਮੇਰੇ ਹਜ਼ੂਰ ਤੂੰ ਗੈਰ ਮਾਬੂਦਾਂ ਨੂੰ ਨਾ ਮੰਨੀ, ਕਿਉਂਕਿ ਮੈਂ ਖੁਦਾਵਨ ਤੇਰਾ ਖੁਦਾ ਗਯੂਰ ਖੁਦਾ ਵਾਂ ਤੇ ਜੋ ਮੇਰੇ ਤੋਂ ਅਦਾਵਤ ਰੱਖਦੇ ਨੇ ਉਹਨਾਂ ਦੀ ਔਲਾਦ ਦੀ ਤੀਸਰੀ ਤੇ ਚੌਥੀ ਪੁਸ਼ ਤੱਕ ਬਾਪ ਦਾਦਾ ਦੀ ਬਦਕਾਰੀ ਦੀ ਸਜ਼ਾ ਦੇਣਾ ਵਾਂ ਤੇ ਹਜ਼ਾਰਾਂ ਤੇ ਜੋ ਮੇਰੇ ਨਾਲ ਮੁਹੱਬਤ ਰੱਖਦੇ ਨੇ ਤੇ ਮੇਰੇ ਹੁਕਮਾਂ ਨੂੰ ਮੰਨਦੇ ਨੇ ਰਹਿਮ ਕਰਨਾ ਵਾਂ। ਖਰੂਜ ਬਾਬ 20 ਆਇਤ ਨੰਬਰ 3 ਤੋਂ 6 ਤੱਕ। ਮਗਰ ਅਕਸਰ ਇਸਰਾਈਲੀਆਂ ਨੇ ਖੁਦਾਵੰਦ ਆਪਣੇ ਖੁਦਾ ਦੀ ਤਾਜ਼ੀਮ ਨਾ ਕੀਤੀ, ਇਸੇ ਲਈ ਖੁਦਾ ਨੇ ਉਹਨਾਂ ਨੂੰ ਸਜ਼ਾਵਾਰ ਠਹਿਰਾਇਆ। ਕਜ਼ਾਦ ਦੀ ਕਿਤਾਬ ਦੇ ਦੂਜੇ ਬਾਪ ਨੂੰ ਅੱਗੇ ਟੋਰਦੇ ਹੋਇਆਂ ਅਸੀਂ ਖੁਦਾ ਦੇ ਕਲਾਮ ਵਿੱਚ ਵੇਖਦੇ ਹਾਂ ਤੇ ਬਨੀ ਇਸਰਾਈਲ ਨੇ ਖੁਦਾ ਦੇ ਅੱਗੇ ਬਦੀ ਕੀਤੀ ਤੇ ਬਲੀਮ ਦੀ ਪ੍ਰਸਤਿਸ਼ ਕਰਨ ਲੱਗੇ ਤੇ ਖੁਦਾਵੰਦ ਦਾ ਕਹਿਰ ਬਨੀ ਇਸਰਾਈਲ ਤੇ ਭੜਕਿਆ ਤੇ ਉਹਨੇ ਉਹਨਾਂ ਨੂੰ ਗਾਰਤਗਰਾਂ ਦੇ ਹੱਥੋਂ ਕਰ ਦਿੱਤਾ ਜੋ ਉਹਨਾਂ ਨੂੰ ਲੁੱਟਣ ਲੱਗੇ ਤੇ ਉਹਨੇ ਉਹਨਾਂ ਨੂੰ ਤੇ ਉਹਨਾਂ ਦੇ ਦੁਸ਼ਮਣਾਂ ਦੇ ਹੱਥ ਜੋ ਆਲੇ ਦੁਆਲੇ ਸਨ ਵੇਚਿਆ। ਸੋ ਫਿਰ ਆਪਣੇ ਦੁਸ਼ਮਣਾਂ ਦੇ ਅੱਗੇ ਖਲੋ ਨਾ ਸਕੇ ਤੇ ਉਹ ਜਿੱਥੇ ਕਿਧਰੇ ਜਾਂਦੇ ਖੁਦਾ ਦਾ ਹੱਥ ਉਹਨਾਂ ਨੂੰ ਅਜ਼ੀਅਤ ਤੇ ਹੀ ਤੁਲਿਆ ਰਹਿੰਦਾ, ਜਿਵੇਂ ਖੁਦਾਵੰਦ ਨੇ ਆਖਿਆ ਸੀ ਤੇ ਉਹਨੇ ਕਸਮ ਖਾਧੀ ਸੀ। ਸੋ ਨਹਾਇਤ ਤੰਗ ਆ ਗਏ। ਇਸੇ ਤਰ੍ਹਾਂ ਕਜ਼ਾਦ ਦੀ ਕਿਤਾਬ ਦੱਸਦੀ ਏ ਕਿ ਬਨੀ ਇਸਰਾਈਲ ਨੇ ਬਾਰ ਬਾਰ ਆਪਣਾ ਦਿਲ ਸਖ਼ਤ ਕੀਤਾ ਤੇ ਖੁਦਾ ਕੋਲੋਂ ਫਿਰ ਗਏ। ਇਸ ਲਈ ਖੁਦਾ ਨੇ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਹੱਥਾਂ ਵਿੱਚ ਕਰ ਦਿੱਤਾ ਤਾਂ ਕਿ ਉਹ ਵਕਤਨ ਫਵਕਤਨ ਉਹਨਾਂ ਨੂੰ ਸਜ਼ਾ ਦੇਣ ਤੇ ਉਹਨਾਂ ਨੂੰ ਤੰਗ ਕਰਨ ਤੇ ਉਹਨਾਂ ਨੂੰ ਉਹਨਾਂ ਦੇ ਗੁਨਾਹ ਯਾਦ ਆਉਣ ਤੇ ਉਹ ਉਹਨਾਂ ਤੋਂ ਤੋਬਾ ਕਰਨ ਤੇ ਉਹਨਾਂ ਨੂੰ ਤਬਾਹੀ ਵਿੱਚੋਂ ਬਚਾ ਲਿੱਤਾ ਜਾਏ। ਹਰ ਵਾਰ ਜਦੋਂ ਵੀ ਬਨੀ ਇਸਰਾਈਲ ਨੇ ਸੱਚੇ ਦਿਲ ਦੇ ਨਾਲ ਮੁਆਫ਼ੀ ਮੰਗੀ ਤੇ ਖੁਦਾ ਨੇ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਹੱਥੋਂ ਛੁਡਾਉਣ ਵਾਸਤੇ ਕਾਜ਼ੀ ਮੁਕਰਰ ਕਰ ਦਿੱਤਾ। ਅਸੀਂ ਇਹਨਾਂ ਸੂਰਮਾਵਾਂ ਦੇ ਬਾਰੇ ਵਿੱਚ ਤੁਹਾਨੂੰ ਦੱਸਣਾ ਚਾਹਾਂਗੇ ਜਿਨ੍ਹਾਂ ਨੇ ਸਿਰਫ 300 ਹੁੰਦਿਆਂ ਹੋਇਆਂ ਇੱਕ ਬੜੀ ਜ਼ੋਰਦਾਰ ਤੇ ਵੱਡੀ ਫੌਜ ਨੂੰ ਸ਼ਿਕਸਤ ਦੇ ਦਿੱਤੀ, ਜਾਂ ਫਿਰ ਸਮਸੂਨ ਜਿਹੜਾ ਇਕੱਲਾ ਹੀ 1000 ਸਿਪਾਹੀਆਂ ਤੇ ਭਾਰੀ ਸੀ। ਇੱਕ ਵੇਲੇ ਦੀ ਨਜ਼ਾਕਤ ਸਾਨੂੰ ਇਸ ਤਫਸੀਲ ਤੋਂ ਰੋਕਣ ਲਈਏ। ਹੋ ਸਕਦਾ ਹੈ ਕਿ ਤੁਸੀਂ ਇਹਨਾਂ ਦੀ ਬਹਾਦਰੀ ਦੀਆਂ ਦਾਸਤਾਨਾਂ ਕਜ਼ਾਦ ਦੀ ਕਿਤਾਬ ਵਿੱਚ ਪੜ੍ਹਨ ਦਾ ਮੌਕਾ ਪਾਓ। ਮੁਖਤਸਰ ਇਹ ਵੇ ਕਿ ਕਜ਼ਾਦ ਦੀ ਕਿਤਾਬ ਸਾਨੂੰ ਦੱਸਦੀ ਹੈ ਕਿ ਹਰ ਮਰਤਬਾ ਜਦੋਂ ਵੀ ਬਨੀ ਇਸਰਾਈਲ ਨੇ ਖੁਦਾ ਨੂੰ ਛੱਡਿਆ ਤੇ ਉਹਦੇ ਕਲਾਮ ਨੂੰ ਤਰਕ ਕਰ ਦਿੱਤਾ ਤੇ ਖੁਦਾ ਨੇ ਉਹਨਾਂ ਤੇ ਸਜ਼ਾ ਜਾਰੀ ਕਰ ਦਿੱਤੀ ਤਾਂ ਕਿ ਉਹ ਆਪਣੇ ਗੁਨਾਹ ਤੇ ਪਸ਼ਮਾਨ ਹੋਣ ਤੇ ਖੁਦਾ ਉਹਨਾਂ ਨੂੰ ਛੁਡਾਏ ਤੇ ਕੋਈ ਨਾ ਕੋਈ ਲੀਡਰ ਜਾਂ ਕਾਜ਼ੀ ਮੁਕਰਰ ਕਰ ਦੇ ਜੋ ਉਹਨਾਂ ਨੂੰ ਦੁਸ਼ਮਣਾਂ ਤੋਂ ਰਿਹਾਈ ਬਖਸ਼ੇ। ਮੁਖਤਸਰ ਤੌਰ ਤੇ ਕਜ਼ਾਦ ਦੀ ਕਹਾਣੀ ਦਾ ਖੁਲਾਸਾ ਇਹੀ ਹੈ। ਬਨੀ ਇਸਰਾਈਲ ਨੇ ਬਾਰ ਬਾਰ ਖੁਦਾ ਦੀ ਨਾਫਰਮਾਨੀ ਕੀਤੀ ਤੇ ਕੀ ਬਨੀ ਇਸਰਾਈਲ ਦੀ ਵਾਦਾ ਖਿਲਾਫੀਆਂ ਖੁਦਾ ਦੀ ਵਫ਼ਾਦਾਰੀ ਨੂੰ ਰੋਕ ਸਕੀਆਂ? ਹਰਗਿਜ਼ ਨਹੀਂ। ਸੱਚ ਤੇ ਇਹ ਵੀ ਕਿ ਖੁਦਾ ਨੇ ਫਰਦਨ ਫਰਦਨ ਹਰ ਖਤਾਕਾਰ ਦੀ ਸਜ਼ਾ ਉਹਨੂੰ ਦਿੱਤੀ, ਮਗਰ ਇਸਰਾਈਲੀ ਕੌਮ ਨੂੰ ਮਜਮੂਈ ਤੌਰ ਤੇ ਬਚਾਏ ਰੱਖਿਆ, ਕਿਉਂਕਿ ਖੁਦਾ ਨੇ ਇਬਰਾਹਿਮ ਦੇ ਨਾਲ ਮੁੱਦ ਤੋਂ ਪਹਿਲੇ ਜਿਹੜਾ ਵਾਅਦਾ ਕੀਤਾ ਸੀ ਉਹਨੂੰ ਪੂਰਾ ਕੀਤਾ ਕਿ ਦੁਨੀਆਂ ਦੀਆਂ ਸਾਰੀਆਂ ਕੌਮਾਂ ਤੇਰੀ ਨਸਲ ਦੇ ਸਬਬ ਤੋਂ ਬਰਕਤ ਪਾਣਗੀਆਂ। ਖੁਦਾ ਪਾਕ ਨੇ ਹਜ਼ਰਤ ਇਬਰਾਹਿਮ ਦੀ ਨਸਲ ਨੂੰ ਇੱਕ ਐਸੀ ਉਮਤ ਬਣਾ ਦਿੱਤਾ ਜਿਸ ਦੇ ਵਸੀਲੇ ਦੇ ਨਾਲ ਦੁਨੀਆਂ ਦਾ ਨਜਾਤ ਦਹਿੰਦਾ ਦੁਨੀਆਂ ਵਿੱਚ ਆਇਆ। ਖੁਦਾ ਦੇ ਇਸ ਖੂਬਸੂਰਤ ਮਨਸੂਬੇ ਨੂੰ ਕੋਈ ਸ਼ੈ ਰੋਕ ਨਾ ਸਕੀ, ਨਾ ਬਨੀ ਇਸਰਾਇਲ ਦੀਆਂ ਨਾ ਫਰਮਾਨੀਆਂ, ਨਾ ਫਿਰਾਉਣ ਦਾ ਜ਼ੁਲਮੋ ਸਿਤਮ, ਨਾ ਮਿਸਰੀਆਂ ਦੀ ਸੰਗ ਦਿਲੀਆਂ, ਨਾ ਕਨਾਨੀਆਂ ਦਾ ਜ਼ੋਰ, ਨਾ ਬਾਲ ਵੰਗਰ ਦਾ ਝੂਠਾ ਮਜ਼ਹਬ, ਤੇ ਨਾ ਹੀ ਖੁਦ ਸ਼ੈਤਾਨ। ਖੁਦਾ ਨੇ ਬਨੀ ਇਸਰਾਇਲ ਦੇ ਜ਼ਰੀਏ ਦੁਨੀਆਂ ਦੇ ਅੰਦਰ ਜੋ ਨਿਜਾਤ ਦਹਿੰਦਾ ਭੇਜਣਾ ਸੀ, ਉਹਨੂੰ ਦੁਨੀਆਂ ਦੀ ਕੋਈ ਤਾਕਤ ਰੋਕ ਨਾ ਸਕਦੀ ਸੀ। ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 30 43 110, ਯਾਨੀ 0341 30 43 110। ਇਸ ਤੋਂ ਇਲਾਵਾ ਸਾਡਾ ਈਮੇਲ ਆਈ ਡੀ ਏ listen.live77@gmail.com, ਯਾਨੀ listen.live77@gmail.com। ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।